ਆਪਣੀਆਂ ਇੰਦਰੀਆਂ ਸਾਰੀਆਂ ਨੂੰ ਗੁਰਮਤ ਦੁਆਰਾ ਆਪਣੇ ਕਾਬੂ ਵਿੱਚ ਰੱਖ ਲੈਣਾ। ਫਿਰ ਆਉਂਦੀ ਉਣਮਨੀ ਅਵਸਥਾ, ਉਣਮਨੀ ਅਵਸਥਾ ਆਉਂਦੀ ਤੁਰੀਆ ਅਵਸਥਾ, ਜਿਹੜੀ ਸਾਰਿਆਂ ਨਾਲੋਂ ਉੱਪਰਲੀ ਅਵਸਥਾ ਹੈ। ਇਸ ਤਰ੍ਹਾਂ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ, ਬ੍ਰਹਮ ਗਿਆਨ ਦੀ ਸੱਤਵੀਂ ਭੂਮਿਕਾ ਹੈ ਇਹ ਤੁਰੀਆ ਅਵਸਥਾ। ਸੋ ਤੁਰੀਆ ਅਵਸਥਾ ਦਾ ਜ਼ਿਕਰ ਪਹਿਲਾਂ ਵੀ ਸੁਣਿਆ, ਆਪਾਂ ਜਾ ਕੇ ਅੱਗੇ ਵੀ ਸਰਵਣ ਕਰਾਂਗੇ। ਫਿਰ ਦੂਸਰੀ ਅਵਸਥਾ ਆ ਜਾਂਦੀ ਹੈ ਦੂਸਰੇ ਤਰੀਕੇ ਨਾਲ, ਜਿਹੜੀ ਖੇਚਰੀ ਹੁਣ ਜਪਜੀ ਸਾਹਿਬ ਚੋਂ ਲੈ ਲੈਂਦੇ ਹਾਂ। ਇਹ ਖੇਚਰੀ ਅਵਸਥਾ ਭੂਚਰੀ ਜਪਜੀ ਸਾਹਿਬ ਵਿੱਚ ਵੀ ਹੈਗੀਆਂ ਨੇ। ਖੇਚਰੀ ਅਵਸਥਾ ਜਿਹੜੀ ਹੁੰਦੀ ਹੈ ਇਹ ਸਤਸੰਗੀ ਪੁਰਸ਼ ਦੀ ਹੁੰਦੀ, ਜਿਵੇਂ ਹੁਣ ਤੁਸੀਂ ਸਤਸੰਗ ਵਿੱਚ ਬੈਠੇ ਹੋ, ਇਹਨੂੰ ਧਰਮ ਖੰਡ ਕਹਿੰਦੇ ਨੇ। ਜਿੱਥੇ ਬਹਿ ਕੇ ਆਪਾਂ ਧਰਮ ਦੀ ਕਮਾਈ ਕਰਦੇ ਹਾਂ, ਧਰਮ ਨੂੰ ਗ੍ਰਹਿਣ ਕਰਦੇ ਹਾਂ, ਧਰਮ ਬਾਰੇ ਸੁਣਦੇ ਹਾਂ ਤੇ ਧਰਮ ਦੇ ਕੰਮਾਂ ਨੂੰ ਕਰਦਿਆਂ ਹੋਏ ਆਖਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਹ ਹੁਣ ਧਰਮ ਖੰਡ ਹੈ ਆਪਣਾ। ਇੱਥੇ ਜਿੰਨਾ ਮਰਜ਼ੀ ਧਰਮ ਕਮਾ ਲਓ, ਸੇਵਾ ਕਰ ਲਓ, ਸਿਮਰਨ ਕਰੀ ਜਾਓ, ਕੀਰਤਨ ਕਥਾ ਸੁਣੀ ਜਾਓ, ਇਹ ਸਾਰਾ ਧਰਮ ਖੰਡ ਹੈ। ਇਹ ਸਤਸੰਗੀ ਪੁਰਸ਼ ਦੀ ਅਵਸਥਾ ਹੈ ਖੇਚਰੀ। ਤੇ ਭੂਚਰੀ ਅਵਸਥਾ ਜਿਹੜੀ ਆ ਉਹ ਵੀ ਆਪਣੇ ਕੋਲ ਹੀ ਹੈ, ਉਹ ਸੇਵਕ ਦੀ ਅਵਸਥਾ ਹੈ। ਜਿਵੇਂ ਕੋਈ ਸਤਸੰਗਤ ਵਿੱਚ ਪਹਿਲੇ ਦਿਨ ਆਇਆ ਹੈ ਜਾਂ ਆਉਂਦਿਆਂ ਨੂੰ ਕਈ ਮਹੀਨੇ ਵੀ ਹੋ ਜਾਣ, ਉਹ ਸੇਵਕ ਨਹੀਂ ਬਣਿਆ ਹਾਲੇ ਤੱਕ, ਕਿਉਂਕਿ ਉਹਨੇ ਹੱਥੀਂ ਕੋਈ ਸੇਵਾ ਹੀ ਨਹੀਂ ਕੀਤੀ। ਜਦ ਤੱਕ ਹੱਥੀਂ ਸੇਵਾ ਨਹੀਂ ਕਰਦਾ, ਦਸਵੰਧ ਵੀ ਨਹੀਂ ਕਰਦਾ ਮਾਇਆ ਪੱਖੋਂ ਵੀ ਸਰੀਰ ਪੱਖੋਂ ਵੀ, ਉਹ ਸੇਵਕ ਨਹੀਂ ਬਣ ਜਾਂਦਾ। ਉਦੋਂ ਤੱਕ ਆਪਾਂ ਉਹਨੂੰ ਸੇਵਕ ਨਹੀਂ ਗਿਣਦੇ। ਸੇਵਕ ਦੀ ਅਵਸਥਾ ਜਿਹੜੀ ਇਹੋ ਜਿਹੀ ਭੂਚਰੀ ਅਵਸਥਾ ਜਿਹੜੀ ਹੈ, ਸੇਵਕ ਦੀ ਅਵਸਥਾ ਇਹਨੂੰ ਕੀ ਕਹਿੰਦੇ ਨੇ, ਇਹ ਹੈਗਾ ਗਿਆਨ ਖੰਡ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਇਹ ਗਿਆਨ ਖੰਡ ਵਿੱਚ ਆ ਜਾਂਦੇ ਨੇ ਸੇਵਕ ਸਾਰੇ। ਸੋ ਸਤਸੰਗਤ ਤਾਂ ਬਹੁਤ ਜ਼ਿਆਦਾ ਹੈ, ਇੱਥੇ ਲੱਖਾਂ ਬੰਦਾ ਵੀ ਆ ਸਕਦਾ, ਪਰ ਸੇਵਕ ਜਿਹੜੇ ਨੇ ਉਹ ਇਹਨਾਂ ਤੋਂ ਘੱਟ ਹੁੰਦੇ। ਜੇ ਲੱਖ ਬੰਦਾ ਬੈਠਾ, ਲੱਖ ਬੰਦੇ ਚੋਂ 5,000 ਜਾਂ 10,000 ਹੀ ਸੇਵਕ ਨਿਕਲਣਗੇ। 90,000 ਬੰਦਾ ਸਿਰਫ ਆਇਆ ਮੱਥਾ ਟੇਕਣ, 10,000 ਬੰਦਾ ਸਿਰਫ ਸੇਵਾ ਕਰਨੀ ਆਇਆ। ਉਹ ਪਰਸੈਂਟੇਜ ਦੇ ਹਿਸਾਬ ਨਾਲ ਉਹ ਗਿਆਨ ਖੰਡ ਦੇ ਵਿੱਚ ਆ ਕੇ ਸੇਵਕ ਬਣ ਜਾਂਦੇ ਨੇ। ਇਸ ਤੋਂ ਬਾਅਦ ਜਿਹੜੀ ਅਵਸਥਾ ਆਪਣੀ ਆਉਂਦੀ ਹੈ ਖੇਚਰੀ ਭੂਚਰੀ, ਫਿਰ ਆਉਂਦੀ ਹੈ ਜਿਹੜੀ ਚਰਚਰੀ। ਚਰਚਰੀ ਅਵਸਥਾ ਕਿੰਨਾ ਦੀ ਹੁੰਦੀ ਹੈ, ਇਹ ਅਵਸਥਾ ਤੀਜੀ ਹੈ ਸਿੱਖ ਦੀ। ਪਹਿਲਾਂ ਤਾਂ ਸਤਸੰਗੀ ਬਣਿਆ, ਫਿਰ ਆ ਕੇ ਸੇਵਕ ਬਣਿਆ, ਫਿਰ ਹੁਣ ਤੀਜੇ ਨੰਬਰ ਤੇ ਉਹਨੂੰ ਚਾਓ ਉੱਠ ਕੜਿਆ ਵੀ ਅੰਮ੍ਰਿਤ ਸੰਚਾਰ ਹੁੰਦਾ, ਹਰ ਮਹੀਨੇ ਮੈਂ ਵੀ ਛਕ ਲਾਂ, ਹੁਣ ਉਹਨੇ ਵੀ ਅੰਮ੍ਰਿਤ ਛਕ ਲਿਆ। ਇਹ ਚਰਚਰੀ ਅਵਸਥਾ ਚ ਆ ਗਿਆ, ਇਹਨੂੰ ਸਿੱਖ ਕਹਿੰਦੇ ਨੇ। ਇਹ ਕਹਿੰਦੇ ਸਰਮ ਖੰਡ, ਸੁੱਖ ਦਾ ਖੰਡ। ਜਦੋਂ ਆ ਕੇ ਅੰਮ੍ਰਿਤ ਛਕ ਲੈਂਦਾ, ਗੁਰੂ ਵਾਲਾ ਬਣ ਜਾਂਦਾ, ਸੇਵਕ ਵੀ ਰਹਿ ਗਿਆ ਉਹ ਤੇ ਸਤਸੰਗੀ ਵੀ ਹੈ। ਇਹ ਨਹੀਂ ਕਿ ਉਹਦਾ ਸਤਸੰਗੀ ਪੁਣਾ ਮਿਟ ਜਾਣਾ, ਸੇਵਕ ਪੁਣਾ ਮਿਟ ਜਾਣਾ, ਨਹੀਂ, ਉਹਦੇ ਅਹੁਦੇ ਉਹਦੇ ਕੋਲ ਹੀ ਨੇ। ਉਹ ਉਹੀ ਗੁਰਸਿੱਖ, ਉਹੀ ਸਿੰਘ ਹੈ, ਸਿੰਘ ਦੀ ਪਦਵੀ ਲੈ ਗਿਆ। ਹੁਣ ਸਿੱਖ ਬਣ ਗਿਆ ਸੀ ਪਹਿਲਾਂ, ਫਿਰ ਸਿੰਘ ਬਣ ਗਿਆ, ਸਰਮਖੰਡ ਦੇ ਵਿੱਚ ਆ ਗਿਆ। ਤਾਂ ਪਹਿਲਾਂ ਉਹ ਸਤਸੰਗੀ ਬਣਿਆ ਸੀ, ਸਤਸੰਗੀ ਤਾਂ ਉਹ ਬਣਿਆ ਹੀ ਰਹੇਗਾ। ਫਿਰ ਉਸ ਤੋਂ ਬਾਅਦ ਉਹ ਸੇਵਕ ਬਣਿਆ ਸੀ, ਸੇਵਕ ਉਹ ਬਣਿਆ ਹੀ ਰਹੇਗਾ, ਅੰਮ੍ਰਿਤ ਛੱਕ ਕੇ ਭਾਵੇਂ ਸਿੰਘ ਬਣ ਜਾਏ। ਪਰ ਇਹ ਨਹੀਂ ਹੁੰਦਾ ਕਿ ਹੁਣ ਅਸੀਂ ਸਿੰਘ ਬਣ ਗਏ, ਖਾਲਸੇ ਬਣ ਗਏ, ਹੁਣ ਅਸੀਂ ਨਹੀਂ ਟੋਕਰੀ ਚੱਕਣੀ, ਹੁਣ ਅਸੀਂ ਸੇਵਾ ਨਹੀਂ ਕਰਨੀ, ਇਹ ਗੱਲ ਨਹੀਂ ਹੁੰਦੀ। ਅਵਸਥਾਵਾਂ ਉਹਦੇ ਵਿੱਚ ਉਵੇਂ ਹੀ ਰਹਿੰਦੀਆਂ ਨੇ, ਕਿਉਂਕਿ ਇਹ ਆਮ ਸੰਸਾਰ ਵਿੱਚ ਤਾਂ ਹੁੰਦਾ ਕਿ ਮੈਂ ਹੁਣ ਸੀਨੀਅਰ ਬਣ ਗਿਆ, ਹੁਣ ਮੈਂ ਜੂਨੀਅਰ ਵਾਲਾ ਕੰਮ ਨਹੀਂ ਕਰਨਾ। ਪਰ ਭਾਈ ਜਿਹੜਾ ਨਵਾਬ ਕਪੂਰ ਸਿੰਘ ਸੀ, ਉਹ ਸੰਗਤ ਨੂੰ ਪੱਖਾ ਕਰਦੇ ਸੀ, ਘੋੜਿਆਂ ਦੀ ਲਿੱਦ ਹਟਾਉਂਦੇ ਸੀ, ਲੰਗਰ ਵਰਤਾਉਂਦੇ ਸੀ। ਜਦ ਉਹਨਾਂ ਨੂੰ ਨਵਾਬੀ ਮਿਲਣ ਲੱਗੀ, ਸਾਰੀ ਸੰਗਤ ਕਹਿੰਦੀ ਭਾਈ ਸਾਹਿਬ ਨਵਾਬੀ ਚੱਲ ਕੇ ਆਈ ਹੈ, ਤੁਸੀਂ ਲੈ ਲਓ। وہ رو لگ پے نوابی نہیں لینی میں کہنے کیوں کہنے پھر تسی مینوں ساری سنگت نے پکھا نہیں کرن دینا بھی نواب ہے گھوڑیاں دی لد نہیں ہٹاؤن دینی گھوڑیاں نوں نواؤنا دواؤنا تے پھر لنگر برتاؤنا جھوٹے بانڈے مانجنے سنگت کہندی بھائی صاحب اسی نہیں تھوڑوں روک دے ایتھے تا بڑے بڑے اکبر برگے آ کے بانڈے مانج کے گئے نے بڑے بڑے بادشاہ بانڈے مانجتے ہیں یہ تسی نوابی لے کے یہ تھوڑی بھی سکھی ہٹا دینی اپنے وچوں سکھ دی اپنی تھان ہے وہ سرم کھنڈ اپنی تھان تے ہے دے باقی دے کھنڈ اپنی تھان تے سیوک اپنی تھان تے وہ سیوک بھی رہے گا یہ پہلا ہوندا سی گا بھائی کھتری برہمن سود ویس یہاں چاراں دے وکھو وکھرے کرم ہوندے سی کھتری دا جڑا کرم ہے کھتری دا جنگ لڑنا برہمن دا کرم ہے ودیا پڑھنی پڑھاونی جگ کرنا جگ کراونا دان لینا دان دواونا ہن جڑا سی ویش وہ کھیتی باڑی کرتے جڑے شودر سی وہ شودر بس باہر رہ بھی تو جھاڑو دینا گندگی چکنی ہے وہ تو اندر نہیں بڑنا تو اپوتر ہے گرو نانک دیو جی نے آئے آ کے برابر کرتا سب کچھ میرا سکھ برہمن بھی ہے جدو کتھا کرتا کیرتن کرتا ہے گیان دے بچن کرتا ہے میرا سکھ ویش بھی ہے کھیتی باڑی بھی آپ ہی کرے گا آپ ہی گرو نانک دیو جی نے کر کے دکھا دی کھیتی یہ نہیں کہا کہ میں شرومنی ہے ساڈی کول سارے نالوں وڈی ہے میں کوئی کام ہی نہیں کرنا پھر چھتری بن کے بھی چھویں سروپ وچ کھنڈا کھڑکا کے بھی دکھاتا دسویں سروپ وچ بھی کھنڈا کھڑکایا آپ جی نے پھر شودر بھی بناتا باہر نالیاں صاف کرنیا نے آج جوڑے جھاڑنے نے جھوٹے برتن منجنے نے یہ شودر پونا بھی آ گیا مہاراج کہنے اسی چار چیزاں ایک تھان ہی کٹھیاں کرتیاں اسی وتکرا نہیں رکھا کہ یہ کھتری ہے برہمن ہے شود ہے ویش ہے یہ جڑے بھید پاتے سی مہاراج سچے پاتشاہ کہندے یہ اسی سکھ دے وچوں ختم کرتے ہیں سب چیزاں برابر نے کوئی اچا نیواں نہیں ہے سب ایک برابر ہے کیوں سرم کھنڈ دے وچ لیا کے اپاں نوں کھڑے کرتا اینوں سکھ کہندے نے تو اس تو بعد سکھ تاں بہت بن گئے اپنے چ امر چھک کے سنگھ بھی بن گئے پر ہلے بھی ادھر ادھر بھٹکتے ہیں سنمکھ نہیں بنیا ہے سنمکھ کھنڈ جہا وہ کرم کھنڈ نو سنمکھ کھنڈ کہتے ہیں کرم کھنڈ بخشش دا کھنڈ امر تا شک لیا پر بچ بچ کدے کدے بڑھپاگ سنگھ دے ڈیرے جا کالی دیوی دی متھا ٹیک آ گاترا تا پا لیا انہیں پر ہلے سنمکھ نہیں بنیا سنمکھ جے کو گر تے بے مکھ ہووے تے بے مکھ بن گیا جے کو سکھ گرو سیتی سنمکھ ہووے ہووے تے سنمکھ سکھ کوئی جے کوئی وہ گرو دے سنمکھ ہو جائے سو اس کر کے وہ کی کرتا پھر وہ رات دن نام ہی جپی جاتا وہ سنمکھ سکھ جتھے مرضی چلیا جائے رہے گا ہی سنمکھ پاویں انہوں کتے جا کے کھڑا کر دو انہوں ایک گل یاد آنی دھن گرو گرنتھ صاحب دھن گرو گرنتھ صاحب وہ جتھے مرضی چلے جائے کیونکہ وہ سنمکھ ہے وہ بے مکھ نہیں ہے اس کر کے ستگرو مہاراج سچے پاتشاہ کہندے نے جے کوئی سکھ سنمکھ ہو جاندا ہے وہ رات دن اندروں منوں چتوں ہو کے نام جپنا شروع کردا ہے بھگت نام دیو نوں بڑا زور لایا کہ تم رام رام چھڈ کے اللہ اللہ کہہ لے نا یہ ہو ہی نہیں سکتا کیونکہ بھگت نام دیو جی سنمکھ ہو گئے پرمیشر دے کرم کھنڈ وچ چلے گئے یہ نہیں ہو سکتا جنہ مرضی زور لا لو جویں کوئی بیاہی گئی سی لڑکی ادھر سرسے ول تا وہ سیگے دوجے پاسے منن والے نقلی گرو نو جڑا ادھر سیگا تا وہ کہن لگے بھی وہ سی امر دھاری ہن غلطی نال کئی بار ہو جاندے رشتے سنجوگ بجوگ پتہ ہی نہیں لگدے کئی واری وہ پروار سی یہ جی وہ نقلی گرو کول لے گئے جی یہ بیاہ کے لیاندی ہے نوہ ساڈی وہ کہنا بیٹا سمیتھو آ کر کے نام دان لو میں گرو ہیں تہاڈا مینوں گرو دھارن کرو کہنے بابا جی گرو دھارن کرن ویلے کی ارپن کرنا پینا کہنے تن من دھن سب ارپن کری دا گرو نوں کہنے بابا جی گل یہ تن تا میرے پتی دا کیونکہ میں اپنے پتی نال ویاہی گئی ہاں دھن ساڈے کول ہے نہیں اسی غریب آدمی ہیں رہ گیا من اے جیڑا میرا من ہے جی تھوڈے قابو چ آؤدا اینوں کر لو بابا کہنا یہ لے جاؤ یہ تو سنگھ سبیا کی کڑی لگتی ہے یہ تو گیانیاں کی کڑی لگتی لے جاؤ یہ نہیں سارے قابو چ آنی ہے ਇਹ ਤਾਂ ਮੂਰਖਾਂ ਨੂੰ ਠੱਗਦੇ ਨੇ, ਜਿਹੜਾ ਗਿਆਨਵਾਨ ਬੰਦਾ ਉਹਦੇ ਤੇ ਕਾਬੂ ਨਹੀਂ ਪਾ ਸਕਦੇ ਲੋਕ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਨਮੁਖ ਸਿੱਖ ਹੁੰਦਾ ਉਹ ਸਿੱਧਾ ਹੀ ਸ਼ੇਰ ਵਾਂਗੂ ਜਾਂਦਾ, ਉਹਨੂੰ ਦੂਜਾ ਰਾਹ ਹੀ ਦਿਖਦਾ, ਉਹਨੂੰ ਹਰ ਪਾਸੇ ਆਪਣਾ ਗੁਰੂ ਹੀ ਨਜ਼ਰ ਆਉਂਦਾ, ਉਹਨੂੰ ਕਿਤੇ ਨਹੀਂ ਭਟਕਣਾ, ਕਿਤੇ ਨਹੀਂ ਜਾਣਾ। ਉਹ ਕਹਿੰਦਾ ਮੇਰਾ ਜੋ ਕੁਝ ਹੈ ਗੁਰੂ ਤੇਗ ਬਹਾਦਰ ਸਾਹਿਬ ਹੈ, ਬਸ ਜੋ ਕੁਝ ਹੈ ਮੇਰਾ ਗੁਰਬਾਣੀ ਹੈ। ਇਉਂ ਸਨਮੁਖ ਸਿੱਖ ਹੋ ਜਾਂਦਾ। ਫਿਰ ਆਉਂਦਾ ਗੁਰਮੁਖ ਦੀ ਅਵਸਥਾ, ਅਖੀਰਲੀ ਅਵਸਥਾ ਗੁਰਮੁਖ ਦੀ ਹੈ, ਸੱਚ ਖੰਡ। ਇਹ ਖੰਡ ਸੱਚ ਦਾ ਖੰਡ ਹੈ। ਜਦੋਂ ਸਨਮੁਖ ਵੀ ਹੋ ਜਾਂਦਾ ਫਿਰ ਗੁਰਮੁਖ ਬਣ ਜਾਂਦਾ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਫਿਰ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਦੀ ਅਵਸਥਾ ਦਾ ਜ਼ਿਕਰ ਸਿੱਧਾ ਕੋਲ ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟ ਵਿੱਚ ਬੜਾ ਕੀਤਾ। ਗੁਰਮੁਖਾਂ ਦਾ ਲੱਛਣ ਕਾਫੀ ਜਗ੍ਹਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਥਨ ਕੀਤਾ। ਇਹ ਸੱਚਖੰਡ ਦੀ ਅਵਸਥਾ ਆਪਣੀ, ਇਹਨੂੰ ਕਹਿੰਦੇ ਉਨਮਨੀ ਅਵਸਥਾ। ਪਿੱਛੇ ਆਪਾਂ ਸੁਣ ਲਈਆਂ ਅਗੋਚਰੀ ਅਵਸਥਾ, ਪਹਿਲਾਂ ਇਸ ਤੋਂ ਸੁਣ ਲਈ, ਇਹ ਹੁਣ ਉਨਮਨੀ ਅਵਸਥਾ ਜਿਹੜੀ ਸਿੱਧਾਂ ਨੂੰ ਮਿਲੀ ਹੈ ਉਹ ਤਾਂ ਬਹੁਤ ਛੋਟੀ ਹੈ, ਬਟ ਜਿਹੜੀ ਆਪਾਂ ਉਹਨਾਂ ਦੀ ਉਨਮਨੀ ਕੀ ਸੀ, ਸਵਾਸਾਂ ਨੂੰ ਦਸਮ ਦੁਆਰ ਵਿੱਚ ਲਿਜਾ ਕੇ ਸਹੰਸਰ ਦਲ ਕਮਲ ਨੂੰ ਦੇਖਣਾ, ਬ੍ਰਹਮ ਦੀ ਲਾਟ ਦੇ ਦਰਸ਼ਨ ਕਰਨੇ, ਫਿਰ ਬ੍ਰਹਮ ਰੰਦਰ ਨਾੜੀ ਨੂੰ ਫੋੜ ਕੇ ਬ੍ਰਹਮ ਲੋਕ ਵਿੱਚ ਜਾਣਾ, ਬਸ ਇੰਨਾ ਹੀ ਕੰਮ ਹੈ। ਪਰ ਆਪਣੀ ਅਵਸਥਾ ਗੁਰਸਿੱਖ ਦੀ ਉਨਮਨੀ ਚ ਜਿਹੜੀ ਹੈ ਗੁਰਮੁਖ ਦੀ ਅਵਸਥਾ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ। ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਦੇ ਆਕਾਰ ਹਨ ਸਾਰੇ। ਕਹਿੰਦੇ ਇਦੂ ਗਾਹ ਮੈਥੋਂ ਵੀ ਕਥਨ ਨਹੀਂ ਹੁੰਦਾ, ਕਿਉਂਕਿ ਦੁਨਿਆਵੀ ਲੋਕਾਂ ਨੂੰ ਮੈਂ ਕੀ ਕਹਿ ਕੇ ਸਮਝਾਵਾਂ, ਉਹ ਕਥਨ ਕਰਨ ਤੋਂ ਹੀ ਬਾਹਰ ਹੈ ਸਾਰਾ ਕੁਛ। ਤੁਹਾਡੀ ਬੋਲੀ ਵਿੱਚ ਮੈਂ ਉਹ ਕੁਛ ਬੋਲ ਹੀ ਨਹੀਂ ਸਕਦਾ। ਅਕਹਿ ਅਵਸਥਾ ਹੈ, ਆਨੰਦ ਦੀ ਅਵਸਥਾ ਹੈ। ਉੱਥੇ ਆ ਕੇ ਤਾਂ ਜ਼ੁਬਾਨ ਬੰਦ ਹੋ ਕੇ ਇੱਕੋ ਗੱਲ ਕਹਿੰਦੀ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਅੱਕਿਆ ਕਹੀਆ। ਜਿਵੇਂ ਗੂੰਗਾ ਬੰਦਾ ਗੁੜ ਖਾ ਕੇ ਉਹਦਾ ਸਵਾਦ ਬੋਲ ਕੇ ਨਹੀਂ ਦੱਸ ਸਕਦਾ, ਜਾਂ ਨਾਮ ਦਾ ਸਵਾਦ, ਇਹ ਸਤਸੰਗੀ ਦੀ ਅਵਸਥਾ, ਇਹ ਸੇਵਕ ਦੀ ਅਵਸਥਾ, ਇਹ ਸਿੱਖ ਦੀ ਅਵਸਥਾ, ਇਹ ਜਿਹੜੀ ਸਨਮੁਖ ਦੀ ਅਵਸਥਾ, ਇਹ ਗੁਰਮੁਖ ਦੀ ਅਵਸਥਾ, ਇਹ ਆਪਾਂ ਕਹਿ ਨਹੀਂ ਸਕਦੇ ਕਿੰਨੀ ਕੁ ਵੱਡੀ ਅਵਸਥਾ ਹੈ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਫਿਰ ਉਹਨੂੰ ਪਛਤਾਉਣਾ ਹੀ ਪੈਂਦਾ ਬਾਅਦ ਦੇ ਵਿੱਚ। ਸੋ ਇਸ ਪ੍ਰਕਾਰ ਮਹਾਰਾਜ ਨੇ ਗੁਰਮਤ ਅਨੁਸਾਰ ਇਹ ਆਪਾਂ ਨੂੰ ਪੰਚ ਪ੍ਰਵਾਣ ਦੀ ਪੌੜੀ ਰਾਹੀਂ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ ਜਿਹੜੀ, ਇਹ ਸਾਰੀਆਂ ਅਵਸਥਾਵਾਂ ਨੇ। ਇਹੋ ਜਿਹੀ ਅਵਸਥਾ ਵਾਲਾ ਕੋਈ ਕੋਈ ਗੁਰਮੁਖ ਮਿਲਦਾ, ਕਿਉਂਕਿ ਜਿਨ੍ਹਾਂ ਦੀ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ ਉਹ ਫਿਰ ਬਹੁਤ ਘੱਟ ਨਜ਼ਰ ਆਉਂਦੇ ਨੇ, ਜਾਂ ਫਿਰ ਸੰਗਤ ਵਿੱਚ ਨਹੀਂ ਆਉਂਦੇ। ਜੇ ਆਉਂਦੇ ਨੇ ਤਾਂ ਲੁਕਵੇਂ ਬੈਠਦੇ ਨੇ, ਚੁੱਪ ਕਰਕੇ ਚਲੇ ਜਾਂਦੇ ਨੇ, ਕਿਸੇ ਨੂੰ ਆਪਣੀ ਅਵਸਥਾ ਦਾ ਜ਼ਿਕਰ ਨਹੀਂ ਕਰਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਵੀ ਆਪਣੀ ਅਵਸਥਾ ਦਾ ਆਨੰਦ ਮਾਣੋ। ਇਹ ਅਵਸਥਾ ਤਾਂ ਇਉਂ ਕਥਾ ਵਿੱਚ ਸੁਣਾਤੀ, ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਆਪਣੇ ਨਾਲ ਦੇ 8 ਸਿੰਘਾਂ ਨੂੰ ਪ੍ਰਤੱਖ ਦਰਸ਼ਨ ਕਰਾਏ ਪਰਮੇਸ਼ਰ ਦੇ, ਸਾਰਾ ਕੁਝ ਦਿਖਾ ਤਾ, ਕੰਧਾਂ ਬੋਲਦੀਆਂ ਦਿਖਾ ਤੀਆਂ, ਧਰਤੀ ਚੋਂ ਨਾਮ ਸੁਣਾ ਤਾ, 24 ਘੰਟੇ ਸਿੰਘਾਂ ਨੂੰ ਸੁਰਤ ਨਹੀਂ ਰਹੀ ਕਿੱਥੇ ਬੈਠੇ ਆ। 24 ਘੰਟੇ ਬਾਅਦ ਜਦ ਮਾੜੀ ਮਾੜੀ ਅੱਖਾਂ ਖੁੱਲਣ ਲੱਗੀਆਂ, ਕਹਿੰਦੇ ਮਹਾਰਾਜ ਉਹੀ ਅਵਸਥਾ ਰਹਿਣ ਦਿਓ ਕਿਰਪਾ ਕਰਕੇ, ਹੁਣ ਸਾਡਾ ਤਾਂ ਦੁਨੀਆਂ 'ਚ ਜੀ ਨਹੀਂ ਲੱਗਦਾ। ਮਹਾਂਪੁਰਸ਼ ਕਹਿੰਦੇ ਜਦੋਂ ਪਿਓ ਮੇਲੇ 'ਚ ਜਾਂਦਾ ਨਾ, ਪਿਤਾ ਬੱਚੇ ਨੂੰ ਮੋਢੇ 'ਤੇ ਬਿਠਾ ਕੇ ਮੇਲਾ ਦਿਖਾਉਂਦਾ, ਬਾਅਦ ਵਿੱਚ ਕਹਿੰਦਾ ਪੁੱਤ ਜਦੋਂ ਵੱਡਾ ਹੋ ਗਿਆ ਨਾ ਹੁਣ ਤੂੰ ਆਪ ਦੇਖੀ। ਉਹੀ ਗੱਲ ਹੈ ਭਾਈ, ਤੁਹਾਨੂੰ 8 ਘੰਟੇ ਦੀ ਜਿਹੜੀ ਮਸਤੀ ਦੀ ਅਵਸਥਾ ਦਿਖਾਈ ਹੈ ਨਾ ਆਨੰਦਮਈ, ਇਹ ਤਾਂ ਅਸੀਂ ਦਿਖਾਈ ਹੈ ਇਉਂ ਜਿਵੇਂ ਪਿਤਾ ਆਪਣੇ ਪੁੱਤਰ ਨੂੰ ਮੋਢੇ ਚੱਕ ਕੇ ਮੇਲਾ ਦਿਖਾਉਂਦਾ। ਹੁਣ ਤੁਸੀਂ ਆਪ ਮਿਹਨਤ ਕਰੋ, ਆਪ ਮਿਹਨਤ ਕਰਕੇ ਇਸ ਅਵਸਥਾ ਤੱਕ ਆਓ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਵਸਥਾ ਹੁੰਦੀ ਨਹੀਂ। ਉਹਨਾਂ 'ਚੋਂ ਸਿਰਫ ਇੱਕ ਸਿੰਘ ਕਾਮਯਾਬ ਹੋਇਆ, ਇੱਕ ਅੱਧਾ ਉਹ ਫੇਲ ਹੋ ਗਿਆ, ਪੂਰਾ ਤਾਂ ਹੋਇਆ ਸੀ ਥੋੜ੍ਹਾ ਜਿਹਾ ਪਰ ਰਹਿ ਗਿਆ। ਜਿਹੜਾ ਸਿੰਘ ਕਾਮਯਾਬ ਹੋਇਆ ਸੀ ਉਹਨਾਂ 8 ਚੋਂ, ਉਹ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼। ਉਹ ਕਾਮਯਾਬ ਹੋਏ ਉਹਨਾਂ 8 ਵਿੱਚੋਂ। ਸੋ ਇਸ ਪ੍ਰਕਾਰ ਇਹ ਅਵਸਥਾ ਕਥਾ ਵਿੱਚ ਜਦੋਂ ਆਪਾਂ ਸੁਣਦੇ ਇੰਨੀਆਂ ਅਵਸਥਾਵਾਂ, ਤਾਂ ਇਹ ਤਾਂ ਸਿਰਫ ਇੱਕ ਮੋਢੇ ਚੁੱਕ ਕੇ ਮੇਲਾ ਦਿਖਾਉਣ ਵਾਲੀ ਗੱਲ ਹੈ, ਬਾਕੀ ਤਾਂ ਤੁਸੀਂ ਆਪਣੀ ਮਿਹਨਤ ਕਰਨੀ ਹੈ। ਮਿਹਨਤ ਕਰਕੇ ਇਸ ਅਵਸਥਾ ਤੱਕ ਤੁਸੀਂ ਆਪ ਪਹੁੰਚਣਾ। ਜਿਨ੍ਹਾਂ ਨੇ ਹਿੰਮਤ ਕਰ ਲਈ ਉਹ ਪਹੁੰਚ ਜਾਣਗੇ, ਜਿਹੜੇ ਨਾ ਪਹੁੰਚੇ ਉਹ ਅਗਲੇ ਜਨਮ ਸਹੀ, ਫਿਰ ਉਸ ਤੋਂ ਅਗਲੇ ਜਨਮ ਸਹੀ। ਸੋ ਕੋਸ਼ਿਸ਼ ਕਰ ਲਓ ਜੇ ਐਸੇ ਜਨਮ 'ਚ ਪਹੁੰਚ ਜਾਈਏ ਤਾਂ ਬਸ ਇਹੀ ਸਾਰਿਆਂ ਨਾਲੋਂ ਵੱਡੀ ਬਖਸ਼ਿਸ਼ ਹੋਵੇਗੀ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੂੰ ਤਾਂ ਪੂਰਨ ਅੰਤਰ ਜਾਣਦਾ ਹੈ, ਜਿਹੜਾ ਆਪ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਪੰਥ ਆਪਦਾ ਕਿੰਨਾ ਕੁ ਵੱਡਾ ਫੈਲੇਗਾ, ਇਹ ਪੰਥ ਨੂੰ ਆਪ ਜੀ ਕਿਸ ਪ੍ਰਕਾਰ ਚਲਾਓਗੇ, ਕਿੰਨੇ ਸਰੂਪ ਧਾਰਨ ਕਰੋਗੇ। ਸੋ ਮਹਾਰਾਜ ਨੇ ਸਾਰੀ ਤਰਤੀਬ ਸਿੱਧਾਂ ਨੂੰ ਦੱਸ ਦਿੱਤੀ ਕਿ 10 ਸਰੂਪ ਧਾਰਨ ਕਰਾਂਗੇ, ਦਸਵੇਂ ਰੂਪ ਵਿੱਚ ਜਾ ਕੇ ਅਸੀਂ ਮਰਿਆਦਾ ਨੂੰ ਬਦਲਾਂਗੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾਵਾਂਗੇ। ਫਿਰ 11ਵੇਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਪ੍ਰਕਾਸ਼ਮਾਨ ਕਰਾਂਗੇ, ਮਰਿਆਦਾ ਨੂੰ ਰਚਾਂਗੇ। ਇਸ ਤਰ੍ਹਾਂ ਅਸੀਂ ਪੰਜ ਪਿਆਰੇ ਸਾਜ ਕੇ ਉਹ ਸਾਡੀ ਤਾਬਿਆ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਗੇ। ਸੋ ਮਹਾਰਾਜ ਕਹਿੰਦੇ ਨੇ ਉਹ ਜਿਹੜੇ ਪੰਜ ਪਿਆਰੇ ਹੋਣਗੇ ਜਿਨ੍ਹਾਂ ਨੂੰ ਅਸੀਂ ਸਾਜਾਂਗੇ, ਉਹ ਕੈਸੇ ਹੋਣਗੇ? ਪੰਜ ਪਰਵਾਨ, ਉਹ ਪ੍ਰਮਾਣਨੀਕ ਮੰਨੇ ਪ੍ਰਮੰਨੇ ਗੁਰਸਿੱਖ ਹੋਣਗੇ। ਪਹਿਲਾਂ ਅਸੀਂ ਸਾਰੀ ਸੰਗਤ ਵਿੱਚੋਂ ਇੱਕ ਸੀਸ ਮੰਗਾਂਗੇ ਸਿੱਖ ਦਾ, ਇੰਨੇ ਹਜ਼ਾਰਾਂ ਦੇ ਇਕੱਠ ਵਿੱਚੋਂ, ਲੱਖਾਂ ਦੇ ਇਕੱਠ ਵਿੱਚੋਂ, ਆਪੋ ਆਪਣੇ ਅੰਦਾਜ਼ੇ ਸਭ ਦੇ, ਕੋਈ ਕਿੰਨਾ ਇਕੱਠ, ਕੋਈ 80,000 ਦਾ ਇਕੱਠ ਦੱਸਦਾ, ਕੋਈ ਕਿੰਨਾ। ਸੋ ਇਸ ਕਰਕੇ ਮਹਾਂਪੁਰਸ਼ਾਂ ਤੱਕ ਇਹ ਕਹਿੰਦੇ ਸੀ, ਕਹਿੰਦੇ 10 ਲੱਖ ਸੰਗਤ ਸੀ ਉਦੋਂ, 10 ਲੱਖ ਸੰਗਤ ਵਿੱਚੋਂ ਇੱਕ ਜਾਣਾ ਨਿਕਲਿਆ ਪਹਿਲਾਂ, ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ। ਇਹ ਪੰਜ ਪਿਆਰੇ ਮਹਾਰਾਜ ਨੇ ਸੀਸ ਲੈ ਕੇ ਉਹਨਾਂ ਦੇ ਸੁਰਜੀਤ ਕੀਤੇ। ਇਸ ਪ੍ਰਕਾਰ ਇਹ ਜਿਹੜੇ ਪੰਜ ਜਾਣਿਆਂ ਨੇ ਸਿਰ ਦਿੱਤੇ ਨੇ ਆ ਕੇ, ਇਹ ਵੀ ਹੁਣ ਮੰਨੇ ਪ੍ਰਮੰਨੇ ਜਾਣੇ ਆਏ ਨੇ। ਪੰਜ ਪਿਆਰਿਆਂ ਦੀ ਪਦਵੀ ਥੋੜ੍ਹੀ ਜਿਹੀ ਭਗਤੀ ਨਾਲ ਤਾਂ ਨਹੀਂ ਮਿਲਦੀ। ਜੇ ਕਹੀਏ ਪਿਛਲੇ ਜਨਮ ਦੇ ਵਿੱਚ ਇਹ ਬੰਦਾ ਕੋਈ ਹੋਰ ਸੀ ਜੂਨ ਵਿੱਚ, ਅਤੇ ਭਾਈ ਦਇਆ ਸਿੰਘ ਇਸ ਜਨਮ ਵਿੱਚ ਜੂਨ 'ਚ ਆਏ ਨੇ ਬੰਦੇ ਦੀ, ਉਹਨਾਂ ਦੀ ਹਜ਼ਾਰਾਂ ਲੱਖਾਂ ਸਾਲਾਂ ਦੀ ਤਪੱਸਿਆ ਤੋਂ ਬਾਅਦ ਇੱਕ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਜਿਵੇਂ ਪਾਤਸ਼ਾਹ ਨੇ ਆਪ 4 ਯੁੱਗ ਸ੍ਰੀ ਹੇਮਕੁੰਡ ਸਾਹਿਬ ਤਪੱਸਿਆ ਕੀਤੀ ਹੈ, ਫਿਰ 10ਵੇਂ ਜਾਮੇ ਵਿੱਚ ਆਏ ਨੇ। ਇਸੇ ਤਰ੍ਹਾਂ ਹੀ ਜਿਨ੍ਹਾਂ ਦੀ ਲੱਖਾਂ ਵਰਸ ਦੀ ਤਪੱਸਿਆ ਹੁੰਦੀ ਹੈ, ਉਹਨਾਂ ਨੂੰ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਪ੍ਰਗਟ ਕੀਤਾ। ਸੋ ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਔਰ ਲਿਖਿਆ ਆਪਣੇ ਹੱਥੀਂ ਉਹਨਾਂ ਦੇ ਬਚਨਾਂ ਮੁਤਾਬਕ, ਕਿਉਂਕਿ ਅਸੀਂ ਉਹਨਾਂ ਨੂੰ ਸੰਪੂਰਨ ਬ੍ਰਹਮ ਗਿਆਨ ਵਿੱਚ ਮੰਨਦੇ ਹਾਂ। ਐਸਾ ਗੁਰਸਿੱਖ 10ਵੇਂ ਪਾਤਸ਼ਾਹ ਦੇ ਬਚਨਾਂ ਨਾਲ ਜਿਨ੍ਹਾਂ ਦਾ ਜਨਮ ਹੋਇਆ, ਮਾਈ ਸੇਵੀ ਨੂੰ 10ਵੇਂ ਪਾਤਸ਼ਾਹ ਨੇ ਕਿਹਾ ਸੀ ਤੇਰੇ ਘਰ 'ਚ ਸਮਾਂ ਪਾ ਕੇ ਇੱਕ ਬ੍ਰਹਮ ਗਿਆਨੀ ਪੈਦਾ ਹੋਵੇਗਾ ਸਾਡਾ ਗੁਰਸਿੱਖ। ਭਾਈ ਆਲਮ ਸਿੰਘ ਜਿਨ੍ਹਾਂ ਨੇ ਚਮਕੌਰ ਸਾਹਿਬ ਸ਼ਹੀਦੀ ਦਿੱਤੀ ਸੀ, ਅੰਤਮ ਸਮੇਂ ਸਭ ਤੋਂ ਬਾਅਦ 'ਚ ਭਾਈ ਆਲਮ ਸਿੰਘ ਹੀ ਸ਼ਹੀਦ ਹੋਏ ਸੀ, ਉਹਨਾਂ ਨੂੰ ਵੀ ਮਹਾਰਾਜ ਨੇ ਪ੍ਰਚਾਰ ਕਰਨ ਵਾਸਤੇ ਫਿਰ ਦੁਬਾਰਾ ਭੇਜਿਆ ਸੀ। ਸੋ ਇਸ ਪ੍ਰਕਾਰ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਰੂਪ ਵਿੱਚ ਆ ਕੇ ਸਿੱਖੀ ਦਾ ਪ੍ਰਚਾਰ ਕੀਤਾ। ਇਹ ਪਿਛਲਿਆਂ ਕਈ ਜਨਮਾਂ ਦੀ ਤਪੱਸਿਆ ਦੇ ਆਧਾਰ 'ਤੇ ਜਨਮ ਮਿਲਦਾ ਅੱਗੇ, ਇਹ ਨਹੀਂ ਹੁੰਦਾ ਕਿ ਪਿਛਲੇ ਜਨਮ ਵਿੱਚ ਇਹ ਕੁੱਤਾ ਬਿੱਲਾ ਸੀ ਕੋਈ ਜਾਂ ਕੁਛ ਸੀ, ਫਿਰ ਆ ਕੇ ਬੰਦਾ ਬਣ ਗਿਆ, ਝਟਪਟ ਇੱਕਦਮ ਬ੍ਰਹਮ ਗਿਆਨੀ ਬਣ ਗਿਆ, ਐਸਾ ਨਹੀਂ ਹੁੰਦਾ। ਹਜ਼ਾਰਾਂ ਜਨਮਾਂ ਦੀ ਤਪੱਸਿਆ ਤੋਂ ਬਾਅਦ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣਦਾ ਜਾ ਕੇ, ਇਹ ਜ਼ਰੂਰ ਨੋਟ ਕਰ ਲਿਓ। ਇਸ ਕਰਕੇ ਲਓ ਜੀ ਦਾ ਅਵਤਾਰ ਭਾਈ ਦਇਆ ਸਿੰਘ ਜੀ ਮੰਨਿਆ ਮਹਾਤਮਾ ਨੇ, ਬ੍ਰਹਮ ਗਿਆਨੀਆਂ ਨੇ। ਇਸੇ ਪ੍ਰਕਾਰ ਧੰਨਾ ਜੀ ਦਾ ਅਵਤਾਰ ਭਾਈ ਧਰਮ ਸਿੰਘ ਨੂੰ ਮੰਨਿਆ, ਧੰਨਾ ਜੱਟ। ਫਿਰ ਚਤਰਭੁਜੀ ਫੰਦਕ ਹੋਇਆ, ਫਿਰ ਨਾਮਦੇਵ ਜੀ ਆਏ ਚੌਥੇ ਪਿਆਰੇ। ਇਸੇ ਪ੍ਰਕਾਰ ਸੈਣ ਨਾਈ ਬੁੱਤਕਾਰੀ ਆ, ਭਗਤ ਸੈਣ ਜੀ ਪੰਜਵੇਂ ਪਿਆਰੇ ਦੇ ਰੂਪ ਵਿੱਚ ਆ ਕੇ ਦਸਵੇਂ ਪਾਤਸ਼ਾਹ ਨਾਲ, ਐਡਾ ਰੁਤਬਾ ਕਿਤੇ ਛੋਟੇ ਜੀ ਚੀਜ਼ ਨੂੰ ਨਹੀਂ ਮਿਲਦਾ, ਛੋਟੇ ਜਿਹੇ ਬੰਦੇ ਨੂੰ ਇੰਨਾ ਵੱਡਾ ਰੁਤਬਾ ਮਿਲ ਨਹੀਂ ਜਾਂਦਾ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਇੰਨੀ ਭਗਤੀ ਤੋਂ ਬਾਅਦ ਜਾ ਕੇ ਇਹਨਾਂ ਨੂੰ ਐਡੇ ਰੁਤਬੇ ਦਿੱਤੇ ਨੇ। ਪ੍ਰਮਾਣ ਨੀਕ ਮੰਨੇ ਪ੍ਰਮੰਨੇ, ਉਹ ਪੰਜ ਜਾਣੇ ਜਿਹੜੇ ਕਰੋੜਾਂ ਬੰਦਿਆਂ ਵਿੱਚੋਂ ਸਿਰ ਦੇ ਦਿੱਤਾ ਜਿਹਨਾਂ ਨੇ ਆ ਕੇ, ਕੋਈ ਹੋਰ ਉੱਠ ਕੇ ਨਹੀਂ ਖੜਾ ਹੋਇਆ, ਉਹਨਾਂ ਨੇ ਉਹ ਪ੍ਰਵਾਨ ਹੋਣਗੇ ਗੁਰੂ ਘਰ ਦੇ ਵਿੱਚ। ਪੰਜ ਪ੍ਰਧਾਨ ਉਹ ਪ੍ਰਧਾਨ ਰੂਪ ਹੋਣਗੇ, ਇਸ ਕਰਕੇ ਕਿਉਂਕਿ ਪੰਜ ਬਾਣੀਆਂ ਦਾ ਨਿਤਨੇਮ ਕਰਨਗੇ। ਉਹ ਪੰਜ ਬਾਣੀਆਂ ਪੰਜ ਪਿਆਰੇ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਨੇ, ਅਤੇ ਆਪ ਵੀ ਪੰਜ ਬਾਣੀਆਂ ਹਰ ਰੋਜ਼ ਪੜ੍ਹਦੇ ਨੇ। ਮੁੱਖ ਰੂਪ ਵਿੱਚ ਇਹ ਪੰਜ ਬਾਣੀਆਂ ਹੀ ਗਿਣੀਆਂ ਜਾਂਦੀਆਂ ਨੇ, ਅਤੇ ਰਹਿ ਰਾਸ ਸ਼ਾਮ ਨੂੰ ਅਤੇ ਕੀਰਤਨ ਸੋਹਲਾ ਰਾਤ ਨੂੰ ਗਿਣਿਆ ਜਾਂਦਾ। ਇਸ ਕਰਕੇ ਪੰਜ ਬਾਣੀਆਂ ਜਿਹੜੀਆਂ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਸਰਾਵਕ ਸ਼ੁੱਧ ਸਮੂਹ ਸਧਾਨ ਕੇ ਦੇਖ ਫਿਰਿਓ ਘਰ ਜੋਗ ਜਥੀ ਕੇ, ਬੇਨਤੀ ਚੌਪਈ ਹਮਰੀ ਕਰੋ ਹਾਥ ਦਰ ਅੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਅਤੇ ਆਨੰਦ ਸਾਹਿਬ ਸਾਰਾ ਚਾਲੀ ਪੌੜੀਆਂ, ਇਹ ਪੰਜ ਬਾਣੀਆਂ ਦਾ ਨਿਤਨੇਮ ਹੈ। ਸੰਗਤ ਭਾਵੇਂ ਸਾਰਾ ਕੁਝ ਜਾਣਦੀ ਹੁੰਦੀ, ਪਰ ਸੰਗਤ ਵਿੱਚ ਅਣਜਾਣ ਵੀ ਆ ਜਾਂਦੇ ਨੇ ਬਹੁਤ। ਕਈ ਵਾਰੀ ਕਈ ਪੁੱਛਦੇ ਨੇ ਹੁਣ ਵੀ, ਕਿਉਂਕਿ ਹਰ ਰੋਜ਼ ਕਿਸੇ ਨਾ ਕਿਸੇ ਨੇ ਆਉਣਾ ਹੀ ਹੁੰਦਾ, ਪੰਜ ਬਾਣੀਆਂ ਕਿਹੜੀਆਂ ਹੁੰਦੀਆਂ। ਫਿਰ ਜਦੋਂ ਜਦੋਂ ਜਿੱਥੇ ਜਿੱਥੇ ਵੀ ਕਥਾ ਸੁਣਦੀਆਂ ਨੇ ਸੰਗਤਾਂ, ਕੈਸਟਾਂ ਰਾਹੀਂ ਵੀ ਸੁਣਨ ਲੱਗ ਜਾਂਦੇ ਨੇ, ਇਹ ਉੱਥੇ ਤੱਕ ਹੀ ਪ੍ਰਚਾਰ ਪਹੁੰਚ ਜਾਂਦਾ। ਜਿੱਥੇ ਕਿਸੇ ਨੂੰ ਕਿਸੇ ਗੱਲ ਦਾ ਵੀ ਪਤਾ ਨਹੀਂ ਹੁੰਦਾ, ਉੱਥੇ ਪੰਜ ਬਾਣੀਆਂ ਦਾ ਦੱਸਣਾ ਬੜਾ ਜ਼ਰੂਰੀ ਹੈ। ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਵਾਸਤੇ, ਜਾਪ ਸਾਹਿਬ ਅਕਾਲ ਪੁਰਖ ਨੂੰ ਨਮਸਕਾਰਾਂ ਕੀਤੀਆਂ ਤਟਸਥੀ ਲੱਖਣ ਹੈ। ਸਵਈਏ ਜਿਹੜੇ ਨੇ ਇਹ ਪਖੰਡ ਦਾ ਖੰਡਨ ਕਰਦੇ ਨੇ, ਵਿਰਾਗ ਨੂੰ ਧਾਰਨ ਕਰਾਉਂਦੇ ਨੇ, ਅਤੇ ਬੇਨਤੀ ਚੌਪਈ ਜਿਹੜੀ ਹੈ ਰੱਖਿਆ ਵਾਸਤੇ ਹੈ। ਆਨੰਦ ਸਾਹਿਬ ਦਾ ਪਾਠ ਜੀਵਨ ਮੁਕਤੀ ਵਾਸਤੇ ਹੈ। ਰਹਿ ਰਾਸ ਦੇ ਪਾਠ ਬਿਨਾਂ ਸੱਚਖੰਡ 'ਚ ਥਾਂ ਨਹੀਂ ਮਿਲਦੀ ਹੈ। ਕੀਰਤਨ ਸੋਹਲਾ ਜਿਹੜਾ ਇਹ ਪੜ੍ਹ ਕੇ ਸੌਵੇਂ ਤਾਂ ਜੇ ਚੜ੍ਹਾਈ ਕਰ ਜੇ ਤਾਂ ਜ਼ਿੰਮੇਵਾਰੀ ਮਹਾਰਾਜ ਦੀ ਹੈ, ਸੱਚਖੰਡ ਨੂੰ ਲੈ ਜਾਂਦੇ ਨੇ, ਰਾਤ ਨੂੰ ਰੱਖਿਆ ਕਰਦਾ। ਬਹੁਤੀ ਤਕਲੀਫ ਹੋਵੇ ਰਾਤ ਨੂੰ, ਕੀਰਤਨ ਸੋਹਲੇ ਦੇ ਪੰਜ ਪਾਠ ਕਰਕੇ ਸੌਂ ਜਾਓ, ਫਿਰ ਬਹੁਤ ਕਿਰਪਾ ਹੁੰਦੀ। ਜੇ ਜ਼ਿਆਦਾ ਹੀ ਕਈ ਵਾਰ ਕੋਈ ਸੰਕਟ ਆ ਪੈਂਦਾ, ਸੋ ਇਹ ਚੀਜ਼ਾਂ ਸਾਰੀਆਂ ਇਹ ਵੀ ਪ੍ਰੈਕਟੀਕਲੀ ਵਿੱਚ ਹੀ ਆਉਂਦੀਆਂ। ਪੰਜ ਜਿਵੇਂ ਕੋਈ ਸਿੰਘ ਸੀ ਬੜੀ ਚੜ੍ਹਦੀ ਕਲਾ ਵਾਲਾ, ਬਹੁਤ ਨਿਤਨੇਮੀ ਸੀ, ਸਾਰਾ ਦਿਨ ਉਹਦਾ ਕੰਮ ਹੀ ਨਿਤਨੇਮ ਕਰਨਾ, ਜਪਜੀ ਸਾਹਿਬ ਦੇ ਪਾਠ। ਉਹ ਕਿਤੇ ਤੁਰਿਆ ਜਾਵੇ ਰਾਤ, ਰਸਤੇ 'ਚ ਰਾਤ ਪੈ ਗਈ, ਪਿੰਡ ਵਾਲਿਆਂ ਨੂੰ ਕਹਿਣ ਲੱਗਿਆ ਮੈਂ ਇੱਥੇ ਸੌਣਾ ਪਈ, ਕਿਤੋਂ ਕੋਈ ਥਾਂ ਦੱਸੋ। ਕਹਿੰਦੇ ਸਾਡੇ ਤਾਂ ਇੱਥੇ ਗੁਰਦੁਆਰਾ ਤਾਂ ਹੈ ਜੀ, ਬਈ ਬਾਕੀ ਗੁਰਦੁਆਰੇ ਵਾਲਾ ਭਾਈ ਤਾਂ ਰਾਤ ਨੂੰ ਰਹਿੰਦਾ ਵੀ ਨਹੀਂ, ਇੱਕ ਕਮਰਾ ਹੀ ਹੈ, ਆਹ ਇੱਕ ਸਾਧ ਦਾ ਡੇਰਾ ਹੈਗਾ, ਜੇ ਉੱਥੇ ਸੌਣਾ ਸੌਂ ਜਾਓ, ਉੱਥੇ ਕਮਰੇ ਹੈਗੇ। ਉਹ ਸਿੰਘ ਉੱਥੇ ਚਲਿਆ ਗਿਆ, ਕਿਸੇ ਬੰਦੇ ਨੇ ਕਹਿਤਾ ਕਹਿੰਦੇ ਸਾਧ ਦੇ ਡੇਰੇ ਨਾ ਸੌਂਓ। ਕਹਿੰਦੇ ਕਿਉਂ? ਕਹਿੰਦੇ ਸਾਧ ਰਾਤ ਨੂੰ ਮੰਤਰਾਂ ਦੰਤਰਾਂ ਦੇ ਬਲ ਨਾਲ ਬੰਦੇ ਨੂੰ ਮਾਰ ਦਿੰਦਾ। ਉਹ ਸਿੰਘ ਸੀ ਬੜਾ ਚੜ੍ਹਦੀ ਕਲਾ, ਕਹਿੰਦਾ ਜੇ ਤਾਂ ਊਂ ਕਹਿ ਦਿੰਦੇ ਵੀ ਨਾ ਸੌਂਓ, ਫਿਰ ਤਾਂ ਨਾ ਸੌਂਦਾ, ਹੁਣ ਤਾਂ ਮੈਂ ਉੱਥੇ ਹੀ ਸੌਂਗਾ। ਉਹ ਸਿੰਘ ਨੇ ਮੈਨੂੰ ਇਹ ਗੱਲ ਆਪ ਸੁਣਾਈ। ਇੱਕ ਚੀਜ਼ ਹੁੰਦੀ ਤਾਂ ਅੱਖੀਂ ਦੇਖੀ, ਪੁਰਾਣੀ ਸੁਣੀ, ਮੈਨੂੰ ਸੁਣਾਈ ਆ ਉਹਨੇ ਇਹ ਗੱਲ, ਬੜੀ ਵਾਰ ਸੁਣਾਈ ਨਾਲੇ। ਕਹਿੰਦਾ ਮੈਂ ਜਾ ਕੇ ਜਦੋਂ ਮੈਨੂੰ ਸਾਧ ਨੇ ਮੰਜਾ ਬਿਸਤਰਾ ਦੇ ਤਾ, ਮੈਂ ਕਹਿੰਦੇ ਸਣੇ ਕੇਸੀ ਇਸ਼ਨਾਨ ਕੀਤਾ ਪਹਿਲਾਂ ਖੂਹ 'ਤੇ, ਇਸ਼ਨਾਨ ਕਰਕੇ ਜਦੋਂ ਮੰਜੇ 'ਤੇ